ਵਾਰ ਛੱਬਵੀਂ ਪੌੜੀ ਤੀਜੀ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕਰਦਿਆਂ ਹੋਇਆਂ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਹਨ। ਅੰਬਰ ਧਰਤ ਵਿਛੋੜਿਅਨ ਕੁਦਰਤ ਕਰ ਕਰਤਾਰ ਕਹਾਇਆ, ਧਰਤੀ ਅੰਦਰ ਪਾਣੀ ਹੈ ਵਿਣ ਥੰਮ ਆਗਾਸ ਰਹਾਇਆ, ਇੰਨਣ ਅੰਦਰ ਅੱਗ ਧਰ ਅਹਿਨਿਸ ਸੂਰਜ ਚੰਦ ਉਪਾਇਆ, ਛੇ ਰੁੱਤ ਬਾਰਾਂ ਮਾਹ ਕਰ ਖਾਣੀ ਬਾਣੀ ਚਲਤ ਰਚਾਇਆ, ਮਾਨਸ ਜਨਮ ਦੁਲੰਬ ਹੈ ਸਫਲ ਜਨਮ ਗੁਰ ਪੂਰਾ ਪਾਇਆ, ਸਾਧ ਸੰਗਤ ਮਿਲ ਸਹਿਜ ਸਮਾਇਆ, ਸਾਧ ਸੰਗਤ ਮਿਲ ਸਹਿਜ ਸਮਾਇਆ। ਅਕਾਲ ਪੁਰਖ ਪਰਮੇਸ਼ਰ ਦੀ ਸਾਜੀ ਹੋਈ ਕੁਦਰਤ ਦਾ, ਜਿੱਥੇ ਬਾਕੀ ਸਾਰੇ ਤੱਤਾਂ ਦਾ ਤੇ ਹੋਰ ਪਰਮੇਸ਼ਰ ਦੀ ਸਾਜੀ ਹੋਈ ਕੁਦਰਤ ਦੇ ਪਸਾਰੇ ਦਾ ਵਰਣਨ ਕੀਤਾ, ਉੱਥੇ ਸਾਰਿਆਂ ਨਾਲੋਂ ਉੱਤਮ ਜਨਮ ਮਾਨਸ ਜਨਮ ਦੱਸਿਆ, ਪਰ ਉਹਨਾਂ ਲੋਕਾਂ ਦਾ ਜਨਮ ਉੱਤਮ ਜਿਹੜੇ ਸਤਿਗੁਰੂ ਦੀ ਸ਼ਰਨ ਪਏ ਹੈ। ਸਾਰੇ ਜਗਤ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ, ਅੰਬਰ ਧਰਤ ਵਿਛੋੜਿਅਨ ਕੁਦਰਤ ਕਰ ਕਰਤਾਰ ਕਹਾਇਆ। ਇਹ ਕੁਦਰਤ ਦੇ ਰਚਨ ਕਰਕੇ ਉਸ ਨਿਰੰਕਾਰ ਪਰਮੇਸ਼ਰ ਦਾ ਨਾਮ ਰੱਖਿਆ ਕਰਤਾਰ। ਇਹ ਕਿਰਤਮ ਨਾਮ ਨੇ ਪਰਮੇਸ਼ਰ ਦੇ। ਕਿਰਤਮ ਨਾਮ ਦਾ ਅਰਥ ਹੁੰਦਾ ਉਹਦੇ ਕੰਮ ਵੱਲ ਵੇਖ ਕੇ ਜਾਂ ਉਸਦੇ ਗੁਣ ਵੱਲ ਵੇਖ ਕੇ ਉਸਦਾ ਨਾਮ ਰੱਖਿਆ। ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਪਰਮੇਸ਼ਰ ਸੰਸਾਰ ਜਗਤ ਦੇ ਵਿੱਚ ਤੇਰੇ ਕਰਮ ਨਾਮ, ਤੇਰੇ ਕੰਮਾਂ ਵੱਲ ਵੇਖ ਕੇ, ਤੇਰੇ ਗੁਣਾਂ ਵੱਲ ਵੇਖ ਕੇ ਸੰਸਾਰ ਨੇ ਤੇਰੇ ਬੇਅੰਤ ਨਾਮ ਰੱਖੇ ਹਨ। ਵਰਣਨ ਕਰ ਰਹੇ ਨੇ ਕਰਤਾਰ ਸ਼ਬਦ, ਜਦੋਂ ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤਾਂ ਉਸਦਾ ਨਾਮ ਕਰਤਾਰ। ਸੰਸਾਰ ਦੇ ਜੀਵਾਂ ਨੇ, ਅਵਤਾਰੀ ਪੁਰਸ਼ਾਂ ਨੇ ਪ੍ਰਭੂ ਪਰਮਾਤਮਾ ਨੂੰ ਇਹ ਕਹਿ ਕੇ ਬੁਲਾਇਆ। ਜਿਵੇਂ ਆਪਾਂ ਸ਼ਬਦ ਵਰਤਦੇ ਹਾਂ ਪਰਮਾਤਮਾ ਵਾਸਤੇ, ਅਕਾਲ, ਕਾਲ ਦਾ ਅਰਥ ਹੁੰਦਾ ਮੌਤ, ਕਾਲ ਦਾ ਅਰਥ ਹੁੰਦਾ ਸਮਾਂ, ਜਿੱਥੇ ਮੌਤ ਵੀ ਨਹੀਂ ਤੇ ਜਿੱਥੇ ਸਮੇਂ ਦੀ ਕੋਈ ਵੰਡ ਨਹੀਂ, ਉਸ ਦਾ ਨਾਮ ਹੈ ਅਕਾਲ। ਆਪਾਂ ਸ਼ਬਦ ਵਰਤਦੇ ਹਾਂ ਪਰਮੇਸ਼ਰ ਦੇ ਬਾਰੇ ਚ, ਪਰਮਾਤਮਾ ਦੇ ਬਾਰੇ ਚ, ਮਾਧੋ ਮਾਧੋ ਤੂੰ ਠਾਕਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਮਾਧੋ ਸ਼ਬਦ ਬਣਿਆ ਮਾਤਾਉ, ਮਾਇਆ ਦਾ ਪਤੀ। ਜਦੋਂ ਉਹਨੂੰ ਤੱਕਿਆ ਉਹ ਮਾਇਆ ਦਾ ਪਤੀ, ਮਾਇਆ ਦਾ ਖਸਮ, ਸਾਰੀ ਮਾਇਆ ਨੂੰ ਪੈਦਾ ਕਰਨ ਵਾਲਾ ਆ, ਉਹਦਾ ਨਾਮ ਮਾਧੋ ਰੱਖ ਦਿੱਤਾ। ਉਸ ਤੋਂ ਹੀ ਸਾਰੇ ਦੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਗੋਬਿੰਦ, ਗੋ ਸ੍ਰਿਸ਼ਟੀ ਨੂੰ ਕਹਿੰਦੇ ਹਨ, ਉਹਦਾ ਨਾਮ ਰੱਖ ਦਿੱਤਾ ਗੋਬਿੰਦ। ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਉਸਦਾ ਨਾਮ ਰੱਖ ਦਿੱਤਾ ਗੋਪਾਲ। ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਉਹਦਾ ਕੋਈ ਰੂਪ ਰੰਗ ਚਿਹਨ ਚੱਕਰ ਨਹੀਂ ਹੈ, ਉਹਦਾ ਨਾਮ ਰੱਖ ਦਿੱਤਾ ਅਰੂਪ। ਅਰੂਪ ਹੈ, ਅਨੂਪ ਹੈ, ਉਹਦਾ ਕੋਈ ਭੇਖ ਨਹੀਂ ਹੈ, ਉਹਦਾ ਕੋਈ ਲਿਬਾਸ ਨਹੀਂ ਹੈ, ਉਹ ਚਿੱਟੇ ਰੰਗ ਦੇ ਕੱਪੜੇ ਪਾਉਂਦਾ, ਨੀਲੇ ਪੀਲੇ ਕਿਹੜੇ ਕੱਪੜੇ ਪਾਉਂਦਾ, ਅਭੇਖ, ਤੇਰਾ ਕੋਈ ਭੇਖ ਨਹੀਂ ਹੈ। ਇਸ ਨੂੰ ਨਿਰੰਕਾਰ ਪਰਮਾਤਮਾ ਦੇ ਗੁਣ ਤੇ ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਵੱਲ ਤੱਕ ਕੇ ਉਹਦੇ ਨਾਂ ਰੱਖ ਦਿੱਤੇ। ਇਹਨਾਂ ਨੂੰ ਕਿਰਤਮ ਨਾਮ ਕਹਿੰਦੇ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਿਰਤਮ ਨਾਮ ਤੇ ਕਰਮ ਨਾਮ ਇੱਕੋ ਹੀ ਅਰਥ ਹੈ ਇਹਨਾਂ ਦਾ। ਤੋ ਸਾਧ ਸੰਗਤ, ਪਰਮੇਸ਼ਰ ਨੂੰ ਕੁਦਰਤ ਦਾ ਕਰਨਹਾਰਾ ਜਦੋਂ ਤੱਕਿਆ ਤੇ ਪਰਮੇਸ਼ਰ ਦਾ ਨਾਮ ਰੱਖਿਆ ਕਰਤਾਰ, ਰਚਣਹਾਰ ਹੋਣ ਕਰਕੇ ਕਰਤਾਰ ਕਹਾਇਆ। ਉਹਨੇ ਧਰਤੀ ਪੈਦਾ ਕੀਤੀ, ਅੰਬਰ ਪੈਦਾ ਕੀਤਾ, ਪਰ ਨਾਲ ਇੱਕ ਬਚਨ ਆਖੇ ਭਾਈ ਗੁਰਦਾਸ ਜੀ ਨੇ, ਅੰਬਰ ਧਰਤ ਵਿਛੋੜਿਅਨ। ਵਿਛੋੜਿਅਨ ਮਤਲਬ ਕੁਦਰਤ ਸਾਜੀ, ਆਕਾਸ਼ ਨੂੰ ਵੱਖਰਾ ਤੇ ਧਰਤੀ ਨੂੰ ਵੱਖਰਾ ਛੱਡਿਆ ਉਹਨੇ। ਧਰਤੀ ਦੇ ਉੱਤੇ ਆਪਾਂ ਤੁਰੇ ਫਿਰਦੇ, ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਧਰਤੀਆਂ ਨੇ। ਆਪਾਂ ਉੱਪਰ ਨੂੰ ਤੱਕਦੇ ਹਾਂ ਤੇ ਸਾਨੂੰ ਅੰਬਰ ਆਕਾਸ਼ ਨਜ਼ਰ ਆਉਂਦਾ ਹੈ। ਅਕਾਲ ਪੁਰਖ ਪਰਮੇਸ਼ਰ ਨੇ ਇਸ ਕਰਕੇ ਉਹਦੀ ਕੁਦਰਤ ਵਿੱਚ ਅੰਬਰ ਤੇ ਧਰਤ ਨੂੰ ਵਿਛੋੜਨ ਦਾ ਸ਼ਬਦ ਵਰਤਿਆ, ਕਿਉਂਕਿ ਬਾਕੀ ਜਿਹੜੇ ਤੱਤ ਨੇ ਨਾ ਉਹ ਆਪਾਂ ਇਸ ਧਰਤੀ ਦੇ ਉੱਤੇ ਹੀ ਵੇਖ ਰਹੇ ਹਾਂ। ਜਿਹੜੇ ਪੰਜ ਤੱਤ ਨੇ ਉਹਨੇ ਧਰਤੀ, ਆਕਾਸ਼, ਹਵਾ, ਅੱਗ ਤੇ ਪਾਣੀ, ਜਿਹੜੇ ਹਵਾ, ਅੱਗ ਤੇ ਪਾਣੀ ਆ ਉਹ ਆਪਾਂ ਇਸ ਧਰਤੀ ਦੇ ਉੱਤੇ ਵੇਖ ਰਹੇ ਹਾਂ ਤਿੰਨੇ ਤੱਤ, ਤੇ ਚੌਥਾ ਤੱਤ ਹੋ ਗਿਆ ਧਰਤੀ। ਜਿਹੜਾ ਪੰਜਵਾਂ ਵਾ ਉਹ ਇਹਨਾਂ ਨਾਲੋਂ ਵੱਖਰਾ ਹੈ, ਉਹਨੂੰ ਅੰਬਰ ਕਹਿੰਦੇ ਨੇ, ਆਕਾਸ਼ ਵੀ ਆਖਿਆ, ਗਗਨ ਵੀ ਆਖਿਆ। ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਆਉਂਦੇ ਹਨ। ਕਹਿਣ ਲੱਗੇ ਪਰਮਾਤਮਾ ਕਰਤਾਰ ਨੇ ਕੁਦਰਤ ਸਾਜੀ, ਅੰਬਰ ਤੇ ਧਰਤ ਆਪਸ ਦੇ ਵਿੱਚ ਵਿਛੋੜ ਕੇ, ਭਾਵ ਦੂਰ ਦੂਰ ਉਸ ਪਰਮਾਤਮਾ ਨੇ ਪੈਦਾ ਕੀਤੇ। ਧਰਤੀ ਅੰਦਰ ਪਾਣੀ ਵਿਣ ਥੰਮਾ ਆਗਾਸ ਰਹਾਇਆ, ਪਾਣੀਆਂ ਦੇ ਵਿੱਚ ਉਹਨੇ ਧਰਤੀ ਰਚੀ, ਚਾਰ ਚੁਫੇਰੇ ਸਮੁੰਦਰ ਹੀ ਸਮੁੰਦਰ। ਧਰਤੀ ਇੱਕ ਹਿੱਸਾ ਤੇ ਪਾਣੀ ਸਮੁੰਦਰਾਂ ਦੇ ਤਿੰਨ ਹਿੱਸੇ, ਪਰਮੇਸ਼ਰ ਦੀ ਕੁਦਰਤ। ਵਿਣ ਥੰਮਾ ਆਗਾਸ ਰਹਾਇਆ, ਤੇ ਜਿਹੜਾ ਆਕਾਸ਼ ਹੈ ਉਹ ਬਿਨਾਂ ਕਿਸੇ ਆਸਰੇ, ਬਿਨਾਂ ਕਿਸੇ ਥੰਮ ਤੋਂ ਪਰਮੇਸ਼ਰ ਨੇ ਟਿਕਾਇਆ ਹੋਇਆ। ਜਿਸ ਤਰ੍ਹਾਂ ਸਾਰੇ ਜੀਵ ਜੰਤੂ ਬਨਸਪਤੀ ਧਰਤੀ ਦੇ ਆਸਰੇ ਤੇ, ਪ੍ਰਸਾਦ ਸੰਗਤ ਜਿਹੜਾ ਆਕਾਸ਼ ਹੈ ਉਹਨੂੰ ਕੋਈ ਹੋਰ ਸੰਸਾਰੀ ਆਸਰਾ ਉਹਨੇ ਨਹੀਂ ਦਿੱਤਾ, ਉਹਨੇ ਆਪਣੇ ਆਸਰੇ ਤੇ ਹੀ ਉਸਨੂੰ ਟਿਕਾਇਆ ਹੈ। ਭਾਵੇਂ ਸਾਰੇ ਦਾ ਸਾਰਾ ਜਗਤ ਧਰਤੀ ਆਦਿਕ ਵੀ ਪਰਮੇਸ਼ਰ ਦੇ ਆਸਰੇ ਤੇ ਹੀ ਹੈ, ਪਰੰਤੂ ਅਕਾਲ ਪੁਰਖ ਪਰਮਾਤਮਾ ਦਾ ਪਸਰਿਆ ਹੋਇਆ ਪਸਾਰਾ ਜਿਹੜਾ ਉਹਦੇ ਵਿੱਚ ਆਕਾਸ਼ ਨਿਰ ਆਸਰੇ ਤੇ ਕੇਵਲ ਇੱਕ ਪਰਮਾਤਮਾ ਦੇ ਆਸਰੇ ਤੇ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਬਾਣੀ ਵਿੱਚ ਆਖੇ, ਕਿਸੇ ਪੰਡਿਤ ਦੇ ਨਾਲ ਗੋਸ਼ਟ ਕਰਦਿਆਂ ਫੁਰਮਾਨ ਕਰਦੇ ਨੇ, ਓਏ ਜੋ ਦੀਸਹਿ ਅੰਬਰ ਤਾਰੇ, ਕਿਨ ਓਏ ਚੀਤੇ ਚੀਤਣ ਹਾਰੇ, ਕਹੋਰੇ ਪੰਡਿਤ ਅੰਬਰ ਕਾਸਿਓਂ ਲਾਗਾ, ਬੂਝੈ ਬੂਝਣ ਹਾਰ ਸੁਭਾਗਾ। ਇਸ ਲਈ ਵਿਣ ਥੰਮਾ ਆਗਾਸ ਰਹਾਇਆ, ਆਕਾਸ਼ ਨੂੰ ਬਿਨਾਂ ਕਿਸੇ ਥੰਮ, ਬਿਨਾਂ ਕਿਸੇ ਪਿੱਲਰ ਤੋਂ ਉਹਨੇ ਟਿਕਾਇਆ ਹੋਇਆ ਹੈ, ਇਹ ਪਰਮੇਸ਼ਰ ਦਾ ਆਸਰਾ ਹੈ ਸਾਰਿਆਂ ਨੂੰ। ਇੰਨਣ ਅੰਦਰ ਅੱਗ ਧਰ, ਇਹ ਨਿਸ ਸੂਰਜ ਚੰਦ ਉਪਾਇਆ। ਇੰਨਣ ਕਹਿੰਦੇ ਨੇ ਬਨਸਪਤੀ, ਭਾਵ ਬਾਲਣ ਆਦਿਕ। ਕਹਿਣ ਲੱਗੇ ਜਿਹੜਾ ਬਾਲਣ ਹੈ, ਭਾਵ ਜਿਹੜੀ ਬਨਸਪਤੀ ਹੈ, ਉਹਨਾਂ ਦੇ ਅੰਦਰ ਨਿਰੰਕਾਰ ਪਰਮੇਸ਼ਰ ਨੇ ਅੱਗ ਪੈਦਾ ਕੀਤੀ ਹੈ। ਇੰਨਣ ਅੰਦਰ ਅੱਗ ਧਰ, ਲੱਕੜ ਦੇ ਵਿੱਚ ਉਸ ਪਰਮਾਤਮਾ ਨੇ ਅੱਗ ਰੱਖੀ ਹੈ। ਦਿਨ ਦੇ ਚਾਨਣ ਵਾਸਤੇ ਸੂਰਜ, ਰਾਤ ਦੇ ਚਾਨਣ ਲਈ ਉਹਨੇ ਚੰਦਰਮਾ ਪੈਦਾ ਕੀਤਾ ਹੈ। ਇਹ ਨਿਸ ਸੂਰਜ ਚੰਦ ਉਪਾਇਆ, ਇਹ ਨਿਸ, ਇਹ ਦਾ ਅਰਥ ਹੁੰਦਾ ਦਿਨ, ਨਿਸ ਦਾ ਅਰਥ ਹੁੰਦਾ ਰਾਤ। ਦਿਨ ਚੜ੍ਹਾਉਣ ਵਾਸਤੇ ਉਹਨੇ ਸੂਰਜ ਪੈਦਾ ਕੀਤਾ ਅਤੇ ਰਾਤ ਚਾਨਣ ਦੇਣ ਵਾਸਤੇ ਉਸ ਨਿਰੰਕਾਰ ਪਰਮੇਸ਼ਰ ਨੇ ਚੰਦਰਮਾ ਪੈਦਾ ਕੀਤਾ। ਭਾਵੇ ਪੰਜੇ ਤੱਤ ਵੀ ਉਹਨੇ ਬਣਾਏ, ਲੱਕੜ ਦੇ ਵਿੱਚ ਅੱਗ ਵੀ ਉਹਨੇ ਪੈਦਾ ਕੀਤੀ, ਸੂਰਜ ਅਤੇ ਚੰਦਰਮਾ ਪ੍ਰਕਾਸ਼ ਦੇਣ ਵਾਲੇ ਵੀ ਪਰਮੇਸ਼ਰ ਨੇ ਸਿਰਜੇ ਹਨ। ਛੇ ਰੁੱਤ ਬਾਰਾਂ ਮਾਹ ਕਰ, ਖਾਣੀ ਬਾਣੀ ਚਲਤ ਰਚਾਇਆ। ਬਾਰਾਂ ਮਹੀਨੇ, ਬਾਰਾਂ ਮਹੀਨਿਆਂ ਦੇ ਵਿੱਚ ਛੇ ਰੁੱਤਾਂ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਬਣਾ ਦਿੱਤੀ। ਚਾਰ ਖਾਣੀਆਂ ਤੇ ਚਾਰ ਬਾਣੀਆਂ ਦਾ ਕੌਤਕ ਪਰਮੇਸ਼ਰ ਨੇ ਰਚਿਆ ਹੈ। ਸ੍ਰਿਸ਼ਟੀ ਨੂੰ ਪੈਦਾ ਕਰਨ ਦੇ ਪਰਮਾਤਮਾ ਦੇ ਚਾਰ ਢੰਗ ਹਨ, ਚਾਰ ਤਰੀਕੇ ਉਸਨੇ ਬਣਾਏ ਜਗਤ ਰਚਣ ਵਾਸਤੇ। ਉਸ ਨੂੰ ਚਾਰ ਖਾਣੀਆਂ ਕਿਹਾ ਜਾਂਦਾ ਹੈ, ਅੰਡਜ, ਜੇਰਜ, ਸੇਤਜ ਅਤੇ ਉਤਪੁਜ। ਅੰਡਜ, ਅੰਡਜ ਖਾਣੀ ਕਹਿੰਦੇ ਜਿਹੜੇ ਜੀਵ ਆਂਡਿਆਂ ਵਿੱਚੋਂ ਪੈਦਾ ਹੁੰਦੇ ਹਨ। ਕੋਈ ਵੀ ਜੀਵ ਹੈ, ਜਿਹੜਾ ਵੀ ਜੀਵ ਇਸ ਧਰਤੀ ਦੇ ਉੱਤੇ ਆਂਡਿਆਂ ਵਿੱਚੋਂ ਪੈਦਾ ਹੁੰਦਾ, ਭਾਵ ਕੋਈ ਜੀਵ ਜਿਵੇਂ ਪੰਛੀ ਆਦਿਕ ਹਨ ਅਤੇ ਹੋਰ ਕਈ ਤਰ੍ਹਾਂ ਦੇ ਇਸ ਧਰਤੀ ਦੇ ਉੱਤੇ ਜੀਵ ਨੇ ਜਿਹੜੇ ਪਹਿਲਾਂ ਆਂਡੇ ਦਿੰਦੇ ਆ ਤੇ ਆਂਡੇ ਦੇਣ ਤੋਂ ਬਾਅਦ ਫਿਰ ਉਹਨਾਂ ਵਿੱਚੋਂ ਬੱਚੇ ਪੈਦਾ ਹੁੰਦੇ ਨੇ, ਉਹ ਜਿਤਨੇ ਵੀ ਜੀਵ ਨੇ ਉਹ ਅੰਡਜ ਖਾਣੀ ਦੇ ਜੀਵ ਹਨ। ਜੇਰਜ, ਜੇਰ ਵਿੱਚੋਂ ਪੈਦਾ ਹੋਣ ਵਾਲੇ ਜਿਵੇਂ ਮਨੁੱਖ ਹੈ, ਪਸ਼ੂ ਆਦਿਕ ਹਨ, ਮੱਝਾਂ ਗਾਵਾਂ, ਜਿੰਨੇ ਵੀ ਜੀਵ ਇਸ ਧਰਤੀ ਦੇ ਉੱਤੇ ਪ੍ਰਾਣੀ ਜੇਰ ਵਿੱਚੋਂ ਪੈਦਾ ਹੁੰਦੇ ਹਨ ਉਹ ਜੇਰਜ ਖਾਣੀ ਦੇ ਜੀਵ ਹਨ। ਸੇਤਜ, ਸੇਤਜ ਦਾ ਅਰਥ ਹੈ ਮੈਲ ਦੇ ਵਿੱਚੋਂ, ਪਸੀਨੇ ਆਦਿਕ ਵਿੱਚੋਂ ਪੈਦਾ ਹੋਏ ਜਿਹੜੇ ਜੀਵ ਨੇ, ਜਿਵੇਂ ਜੂਆਂ ਆਦਿਕ ਹਨ, ਜਾਂ ਮੈਲ ਚੋਂ ਜਿਹੜੇ ਹੋਰ ਜੀਵ ਪੈਦਾ ਹੁੰਦੇ ਆ, ਉਹ ਸੇਤਜ ਖਾਣੀ ਦੇ ਜੀਵ ਆ। ਚੌਥੀ ਹੈ ਉੱਤ ਪੁੱਜ, ਜਿਹੜੇ ਮਿੱਟੀ ਦੇ ਵਿੱਚੋਂ ਪੈਦਾ ਹੁੰਦੇ ਨੇ, ਧਰਤੀ ਦੇ ਵਿੱਚੋਂ ਜਿਹੜੇ ਕੀੜੇ ਮਕੌੜੇ ਆਦਿਕ ਪੈਦਾ ਹੁੰਦੇ, ਹੋਰ ਬਨਸਪਤੀ ਵੀ ਜਿਹੜੀ ਹੈ ਜੋ ਪੈਦਾ ਹੁੰਦੀ ਹੈ, ਉੱਤ ਪੁੱਜ ਖਾਣੀ ਦੇ ਜੀਵ ਹਨ। ਅੰਡਜ, ਜੇਰਜ, ਸੇਤਜ, ਉੱਤ ਪੁੱਜ। ਪਾਵਨ ਪਵਿੱਤਰ ਬਾਣੀ ਚ ਮੇਰੇ ਦਾਤਾ ਜੀ ਨੇ ਬਚਨ ਵਰਤੇ, ਅੰਡਜ ਜੇਰਜ ਸੇਤਜ ਉੱਤ ਪੁੱਜ ਤੇਰੇ ਕੀਤੇ ਜਨਤਾ। ਇਹ ਪਰਮਾਤਮਾ ਤੇਰੇ ਪੈਦਾ ਕੀਤੇ ਹੋਏ ਜੀਵ ਜੰਤੂ ਹਨ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ। ਤੂੰ ਸਾਰਿਆਂ ਦੇ ਵਿੱਚ ਵੱਸਦਾ ਹੈ, ਇਹ ਤੇਰਾ ਅਸਚਰਜ ਕੌਤਕ ਹੈ। ਬੇਅੰਤ ਜੀਵ ਇਸ ਧਰਤੀ ਤੇ ਪੈਦਾ ਹੋਏ, ਚਾਰੇ ਖਾਣੀਆਂ ਵਿੱਚੋਂ ਜਿੰਨੇ ਵੀ ਤੂੰ ਪੈਦਾ ਕੀਤੇ ਨੇ, ਤੂੰ ਸਾਰਿਆਂ ਵਿੱਚ ਵੱਸਦਾ ਹੈ। ਕਲਗੀਧਰ ਪਿਤਾ ਨੇ ਪਾਵਨ ਫੁਰਮਾਨ ਕੀਤਾ ਚੌਪਈ ਸਾਹਿਬ ਦੇ ਵਿੱਚ, ਅੰਡਜ ਜੇਰਜ ਸੇਤਜ ਕੀਨੀ, ਉੱਤ ਪੁੱਜ ਖਾਣ ਬਹੁਰ ਰਚ ਦੀਨੀ। ਇਹ ਚਾਰ ਹੀ ਖਾਣੀਆਂ ਨੇ ਜਿਸ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਖਾਣੀ ਬਾਣੀ ਚਲਤ ਰਚਾਇਆ, ਚਾਰ ਖਾਣੀਆਂ ਤੇ ਚਾਰ ਬਾਣੀਆਂ ਦਾ ਪਰਮੇਸ਼ਰ ਤੋਂ ਕੌਤਕ ਰਚਿਆ ਹੈ। ਇੱਥੇ ਬਾਣੀ ਦਾ ਅਰਥ, ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇਸ ਬਾਣੀ ਦੀ ਗੱਲ ਨਹੀਂ ਹੈ। ਇਹ ਧਿਆਨ ਰੱਖਣਾ, ਚਾਰ ਬਾਣੀਆਂ ਹਨ। ਉੱਥੇ ਬਾਣੀ ਦਾ ਅਰਥ ਹੈ ਜਿਹੜੇ ਬੋਲ ਹਨ। ਕਿਹੜੀਆਂ ਹਨ ਚਾਰ ਬਾਣੀਆਂ? ਸਾਧ ਸੰਗਤ ਉਹ ਹਨ ਪਰਾ, ਪਸੰਤੀ, ਮਧਮਾ ਤੇ ਬੈਖਰੀ। ਇਹ ਚਾਰ ਬਾਣੀਆਂ ਹਨ। ਦਲੀਲ ਦੇ ਤੌਰ ਤੇ ਦ੍ਰਿਸ਼ਟਾਂਤ ਮਾਤਰ ਬੇਨਤੀ ਕਰਦੇ ਹਾਂ, ਜਿਹੜੇ ਸਾਡੇ ਬੋਲ ਨੇ, ਸਾਡੇ ਅੰਦਰੋਂ ਉਪਜਦੇ ਆ, ਮੂੰਹ ਤੱਕ ਆਉਂਦੇ ਆ, ਇਹ ਮੂੰਹ ਤੱਕ ਆਉਣ ਤੋਂ, ਮੁੱਖ ਤੱਕ ਆਉਣ ਤੋਂ ਪਹਿਲਾਂ ਇਹਨਾਂ ਤਿੰਨ ਅਵਸਥਾ ਦੇ ਵਿੱਚੋਂ ਇਹ ਗੁਜ਼ਰਦੇ ਆ ਸਾਡੇ ਅੰਦਰੋਂ। ਧਿਆਨ ਦੇਣਾ, ਜਦੋਂ ਕੋਈ ਸ਼ਬਦ, ਜਦੋਂ ਕੋਈ ਅਲਫਾਜ਼, ਸਾਡੇ ਬੋਲਣ ਵਾਲੇ ਜਿਹੜੇ ਵਰਡ ਨੇ, ਜਿਤਨੀ ਦੇਰ ਉਹ ਮੂਲਾਧਾਰ ਦੇ ਵਿੱਚ ਸਾਡੇ ਅੰਦਰ ਐਂ ਟਿਕੇ ਹੋਏ ਆ, ਕੋਈ ਹਿੱਲ ਜੁਲ ਨਹੀਂ ਵੀ ਸਾਡੇ ਅੰਦਰ, ਪਰ ਬੋਲ ਸਾਡੇ ਅੰਦਰ ਹੈ ਨਾ। ਕਦੇ ਕਦੇ ਬੰਦਾ ਜ਼ਬਾਨ ਤੋਂ ਨਾ ਵੀ ਗੱਲਾਂ ਕਰੇ ਨਾ, ਆਪਣੇ ਆਪ ਨਾਲ ਹੀ ਕਦੇ ਗੱਲਾਂ ਕਰੀ ਜਾਂਦਾ, ਨਾ ਬੁੱਲ ਹਿੱਲਦੇ ਨੇ ਜਾਂ ਨਾ ਜ਼ਬਾਨ ਹਿੱਲਦੀ, ਕੋਲ ਬੈਠੇ ਨੂੰ ਵੀ ਨਹੀਂ ਪਤਾ ਕਿ ਇਹ ਕੋਈ ਆਪਸ 'ਚ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ। ਹੁਣ ਬੇਨਤੀ ਸਰਵਣ ਕਰਨੀ, ਮੂਲਾਧਾਰ ਦੇ ਵਿੱਚ ਜਦੋਂ ਕੋਈ ਸਾਡੇ ਲਫ਼ਜ਼ ਸ਼ਬਦ ਪਏ ਹੋਏ ਨੇ, ਉਹਨੂੰ ਕਹਿੰਦੇ ਨੇ ਪਰਾ। ਅਤੇ ਜਦੋਂ ਕੋਈ ਸ਼ਬਦ ਮੂਲਾਧਾਰ ਦੇ ਵਿੱਚੋਂ ਉੱਠ ਕੇ ਸਾਡੇ ਹਿਰਦੇ ਦੇ ਵਿੱਚ ਆਉਂਦਾ ਹੈ, ਉਹਨੂੰ ਕਹਿੰਦੇ ਹਨ ਪਸੰਤੀ। ਜਦੋਂ ਹਿਰਦੇ ਦੇ ਵਿੱਚੋਂ ਕੰਠ ਦੇ ਵਿੱਚ ਆਉਂਦਾ ਹੈ, ਮੂਲਾਧਾਰ ਚੋਂ ਉੱਠਿਆ ਪਹਿਲਾਂ, ਜਦੋਂ ਮੂਲਾਧਾਰ ਦੇ ਵਿੱਚ ਅੰਤਸ਼ਕਰਨ ਦੇ ਵਿੱਚ ਪਿਆ ਹੀ ਹੈ, ਤਾਂ ਉਹਦਾ ਨਾਂ ਹੈ ਪਰਾ। ਜਦੋਂ ਕੋਈ ਸ਼ਬਦ ਮੂਲਾਧਾਰ ਵਿੱਚੋਂ ਉੱਠ ਕੇ ਸਾਡੇ ਹਿਰਦੇ ਦੇ ਵਿੱਚ ਆਇਆ, ਸਾਡੀ ਧੁਨੀ ਤੱਕ, ਉਸ ਨੂੰ ਕਹਿੰਦੇ ਨੇ ਪਸੰਤੀ। ਤੇ ਜਦੋਂ ਹਿਰਦੇ ਦੇ ਵਿੱਚੋਂ ਕੰਠ ਤੱਕ ਆਉਂਦਾ ਹੈ, ਸਾਡੇ ਗਲੇ ਦੇ ਵਿੱਚ ਆ ਗਿਆ ਬੋਲ, ਉਹਨੂੰ ਕਹਿੰਦੇ ਹਨ ਮਧਿਅਮਾ। ਪਰ ਜਦੋਂ ਗਲੇ ਵਿੱਚੋਂ ਸਾਡੇ ਮੂੰਹ ਰਾਹੀਂ ਬਾਹਰ ਨਿਕਲਦਾ ਕੋਈ ਸ਼ਬਦ ਮੁੱਖ ਦੇ ਵਿੱਚੋਂ, ਤਾਂ ਉਸ ਨੂੰ ਕਹਿੰਦੇ ਹਨ ਬੈਖਰੀ। ਇਹ ਚਾਰ ਬਾਣੀਆਂ ਹਨ। ਚਾਰਾਂ ਦੇ ਨਾਮ ਇੱਕ ਵਾਰੀ ਫਿਰ ਸਰਵਣ ਕਰ ਲੈਣੇ, ਪਰਾ, ਪਸੰਤੀ, ਮਧਮਾ ਤੇ ਬੈਖਰੀ। ਇਹ ਚਾਰ ਬਾਣੀਆਂ ਹਨ। ਆਹ ਜਿਹੜੇ ਦਾਸ ਆਪ ਜੀ ਨਾਲ ਬਚਨ ਸਾਂਝੇ ਕਰ ਰਿਹਾ ਹੈ ਤੇ ਤੁਹਾਡੇ ਕੰਨਾਂ ਤੱਕ ਪਹੁੰਚ ਰਹੇ ਨੇ, ਇਹਨੂੰ ਕਹਿੰਦੇ ਨੇ ਬੈਖਰੀ। ਇਹ ਚੌਥੀ ਹੈ, ਅਖੀਰਲੀ ਬਾਣੀ ਹੈ। ਬਾਣੀ ਦਾ ਅਰਥ ਹੈ ਬੋਲ, ਜਿਹੜੇ ਤੁਹਾਡੇ ਅੰਦਰੋਂ ਨਿਕਲਦੇ ਹਨ। ਤੁਸੀਂ ਮੂੰਹ ਤੋਂ ਨਾ ਵੀ ਬੋਲੋ ਬੇਸ਼ੱਕ, ਤਾਂ ਵੀ ਤੁਹਾਡੇ ਅੰਦਰ ਬੋਲ ਤੇ ਸ਼ਬਦ ਅਲਫਾਜ਼ ਜਿਹੜੇ ਆ ਉਹ ਪਏ ਹੋਏ ਆ। ਇਸ ਲਈ ਇਹ ਜਿਹੜੀ ਹੈ ਇਹ ਬੈਖਰੀ ਹੈ, ਬੈਖਰੀ ਹੀ ਦੂਸਰੇ ਤੱਕ ਪਹੁੰਚਦੀ ਹੈ, ਇਹ ਚੇਤਾ ਰੱਖਣਾ। ਆਮ ਸੰਸਾਰੀ ਬੰਦੇ ਦੀ ਜਿਹੜੀ ਆਵਾਜ਼ ਹੈ, ਬੋਲ ਹਨ, ਉਹ ਬੈਖਰੀ ਦੁਆਰਾ ਦੂਸਰਿਆਂ ਤੱਕ ਪਹੁੰਚਦੇ ਹੈ, ਜਿਸ ਨੂੰ ਸਰਵਣ ਕਰਨਾ ਅਸੀਂ ਕਹਿੰਦੇ ਹਾਂ। ਦਾਸ ਕਥਾ ਕਰ ਰਿਹਾ ਹੈ, ਵਿਆਖਿਆ ਕਰ ਰਿਹਾ ਹੈ, ਆਪ ਸਰਵਣ ਕਰ ਰਹੇ ਹੋ, ਇਹ ਜਿਹੜੇ ਬੋਲ ਦਾਸ ਦੇ ਆਪ ਤੱਕ ਪਹੁੰਚ ਰਹੇ ਆ, ਇਹਨੂੰ ਬੈਖਰੀ ਬਾਣੀ ਕਹਿੰਦੇ ਆ। ਪਰ ਇੱਕ ਬਾਤ ਹੋਰ ਨੁਕਤੇ ਦੀ ਥੋੜ੍ਹੀ ਜਿਹੀ ਸਾਂਝੀ ਕਰਦੇ ਹਾਂ। ਕਦੇ ਕਦੇ ਸਾਡੇ ਲਫ਼ਜ਼, ਸਾਡੇ ਬੋਲ ਸਾਧ ਸੰਗਤ ਕੰਠ ਤੋਂ ਥੱਲੇ ਵੀ ਹੋਣ, ਹਿਰਦੇ ਵਿੱਚ ਵੀ, ਪਰ ਅੰਤਸ਼ਕਰਨ ਵਿੱਚੋਂ ਕੋਈ ਫੁਰਨਾ ਉੱਠੇ, ਭਾਵੇਂ ਦੁਨੀਆਂ ਤੱਕ ਤੇ ਬੈਖਰੀ ਬੋਲੀ ਦੁਆਰਾ ਹੀ ਜਾਣੇ ਆ, ਲੋਕਾਂ ਨੂੰ ਫਿਰ ਪਤਾ ਲੱਗਣਾ ਵੀ ਇਹ ਕੀ ਕਹਿੰਦਾ ਆ। ਕਦੇ ਕਦੇ ਹਿਰਦੇ ਦੇ ਵਿੱਚੋਂ ਕੋਈ ਬੋਲ ਉੱਠਦਾ ਆ, ਪਰ ਗੁਰੂ ਨੂੰ ਪਤਾ ਲੱਗ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਜਾਣਦਾ ਹੈ, ਭਾਵ ਤੇਰੇ ਅੰਦਰੋਂ ਮਾੜਾ ਜਿਹਾ ਵੀ ਫੁਰਨਾ ਕੋਈ ਉੱਠਿਆ, ਅੰਦਰੋਂ ਥੋੜਾ ਜਿਹਾ ਵੀ ਕੋਈ ਮਾੜਾ ਜਿਹਾ ਸੰਕਲਪ ਉੱਠਿਆ, ਹੈ ਤੇ ਅਲਫਾਜ਼ ਹੀ ਨੇ ਨਾ, ਉਹ ਵੀ ਸ਼ਬਦ ਹੀ ਨੇ ਨਾ, ਉਹ ਵੀ ਜਿਹੜਾ ਫੁਰਨਾ ਵੀ ਉੱਠਦਾ, ਗੁਰੂ ਨੂੰ ਪਤਾ ਹੈ। ਗੁਰੂ ਤੇਰੇ ਅੰਤ ਸ਼ਕਰਨ ਤੱਕ ਬੈਠਾ ਹੋਇਆ, ਇਸੇ ਲਈ ਉਹ ਅੰਤਰਜਾਮੀ ਹੈ। ਪਰਮਾਤਮਾ ਨੂੰ ਵੀ ਪਤਾ ਹੈ, ਗੁਰੂ ਵੀ ਸਭ ਕੁਛ ਜਾਣਦਾ ਹੈ। ਤਾਂ ਬੜਾ ਲੰਮਾ ਟੌਪਿਕ ਹੈ ਭਾਵੇਂ, ਪਰ ਦਾਸ ਬੇਨਤੀ ਕਰ ਰਿਹਾ, ਪਰਮੇਸ਼ਰ ਨੇ ਇਸ ਸ੍ਰਿਸ਼ਟੀ ਦੇ ਵਿੱਚ ਕੀ ਕੁਛ ਪੈਦਾ ਕੀਤਾ ਹੈ। ਸੂਰਜ ਪੈਦਾ ਕੀਤਾ, ਚੰਦਰਮਾ ਪੈਦਾ ਕੀਤਾ, ਕਈ ਸੂਰਜ ਚੰਦਰਮਾ ਨੇ, ਲੱਕੜ ਦੇ ਵਿੱਚ ਅੱਗ ਪੈਦਾ ਕੀਤੀ ਹੈ, ਧਰਤੀ ਨੂੰ ਪਾਣੀਆਂ ਦੇ ਵਿਚਕਾਰ ਟਿਕਾਇਆ ਹੋਇਆ ਹੈ, ਬਿਨਾਂ ਕਿਸੇ ਥੰਮ ਤੋਂ, ਥੰਮਲੇ ਪਿੱਲਰ ਤੋਂ ਪਰਮਾਤਮਾ ਨੇ ਆਕਾਸ਼ ਨੂੰ ਥੰਮਿਆ ਹੋਇਆ ਹੈ। 6 ਰੁੱਤਾਂ, 12 ਮਹੀਨੇ, 4 ਖਾਣੀਆਂ, 4 ਬਾਣੀਆਂ ਦਾ ਇਹ ਚਲਤ, ਇਹ ਕੌਤਕ ਪਰਮੇਸ਼ਰ ਨੇ ਰਚਿਆ ਹੈ। ਮਾਨਸ ਜਨਮ ਦੁਲੰਬ ਹੈ, ਸਫਲ ਜਨਮ ਗੁਰ ਪੂਰਾ ਪਾਇਆ। ਭਾਵੇਂ ਬੇਅੰਤ ਰਚਨਾ ਹੈ ਪਰਮੇਸ਼ਰ ਦੀ, ਪਰੰਤੂ ਸਾਰੀ ਦੀ ਸਾਰੀ ਰਚਨਾ ਵਿੱਚੋਂ ਮਾਨਸ ਜਨਮ ਦੁਰਲੱਭ ਹੈ। ਫਿਰ ਉਹ ਮਾਨਸ ਜਨਮ ਤਾਂ ਦੁਰਲੱਭ ਤੇ ਕੀਮਤੀ ਮੰਨਿਆ ਜਾਏਗਾ ਜੇ ਗੁਰੂ ਦੀ ਸ਼ਰਨ ਪੈ ਕੇ ਇਹਨੂੰ ਸਫਲ ਕੀਤਾ ਹੈ। ਸਫਲ ਜਨਮ ਗੁਰ ਪੂਰਾ ਪਾਇਆ, ਪੂਰੇ ਗੁਰੂ ਦੀ ਪ੍ਰਾਪਤੀ ਕਰਕੇ, ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਜੇਕਰ ਇਹਨੂੰ ਸਫਲ ਕੀਤਾ ਹੈ ਤਾਂ ਇਹ ਜਨਮ ਸੋਹਣਾ ਹੈ। ਨਹੀਂ ਤੇ ਪਸ਼ੂ ਜਾਨਵਰ ਜਿਵੇਂ ਖਾ ਲਿਆ, ਪੀ ਲਿਆ ਤੇ ਧੀਆਂ ਪੁੱਤ ਬੱਚੇ ਹੋ ਗਏ, ਇਹ ਪਸ਼ੂਆਂ ਪੰਛੀਆਂ ਤੇ ਜਾਨਵਰਾਂ ਦੇ ਵੀ ਨੇ। ਤੂੰ ਵੀ ਖਾ ਲਿਆ, ਪੀ ਲਿਆ, ਚੰਗਾ ਪਹਿਨ ਲਿਆ, ਧੀਆਂ ਪੁੱਤ ਬੱਚੇ ਹੋ ਗਏ ਅਤੇ ਸੰਸਾਰ ਜਗਤ ਦੇ ਵਿੱਚ ਐਸ਼ੋ ਇਸ਼ਰਤ ਚ ਜ਼ਿੰਦਗੀ ਗੁਜ਼ਾਰ ਲਈ। ਖਾਓ ਪੀਓ, ਮੌਜਾਂ ਲਓ, ਤੇਰੇ ਚ ਤੇ ਪਸ਼ੂਆਂ ਚ ਕੋਈ ਫਰਕ ਨਹੀਂ ਹੈ, ਤੇਰੇ ਚ ਤੇ ਜਾਨਵਰਾਂ ਬਾਕੀ ਜੂਨਾਂ ਚ ਕੋਈ ਅੰਤਰ ਨਹੀਂ ਹੈ। ਅੰਤਰ ਉਦੋਂ ਹੀ ਹੈ ਜਦੋਂ ਤੂੰ ਗੁਰੂ ਦੀ ਸ਼ਰਨ ਪੈ ਕੇ ਜਪਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ, ਤਾਂ ਇਹ ਜਨਮ ਸਫਲ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਰਾਗ ਸੂਹੀ ਵਿੱਚ ਬੜਾ ਵੱਡਾ ਇੱਕ ਫੈਸਲਾ ਕੀਤਾ। ਕਹਿਣ ਲੱਗੇ, ਮਾਨਸ ਜਨਮ ਹੈ ਤੇ ਦੁਰਲੱਭ, ਪਰ ਸਹੀ ਅਰਥਾਂ ਚ ਬਾਤ ਇਹ ਹੈ, ਇਹ ਗੁਰਮੁਖਾਂ ਨੇ ਹੀ ਪ੍ਰਾਪਤ ਕੀਤਾ ਹੈ। ਸਹੀ ਅਰਥਾਂ ਚ ਜਿਹੜੇ ਮਾਨਸ ਨੇ ਉਹ ਗੁਰਮੁਖ ਹੀ ਨੇ। ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਭਾਵੇਂ ਦੇਵੀਆਂ ਦੇਵਤੇ ਵੀ ਇਸ ਨੂੰ ਲੋਚਦੇ ਨੇ, ਪਰ ਉਹ ਲੋਚਦੇ ਇਸ ਕਰਕੇ ਨੇ ਕਿ ਅਸੀਂ ਮਾਨਸ ਜਨਮ ਧਾਰਨ ਕਰਕੇ ਰੱਬ ਦੀ ਬੰਦਗੀ ਕਰ ਲਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਇਸ ਲਈ ਇਹ ਮਾਨਸ ਜਨਮ ਤਾਂ ਸਫਲ ਹੈ ਜਦੋਂ ਸਫਲ ਜਨਮ ਗੁਰ ਪੂਰਾ ਪਾਇਆ, ਪੂਰੇ ਗੁਰੂ ਦੇ ਚਰਨਾਂ ਨਾਲ ਜਦੋਂ ਜੁੜੇ ਹਾਂ। ਸਾਧ ਸੰਗਤ ਮਿਲ ਸਹਿਜ ਸਮਾਇਆ, ਐਸੇ ਫਿਰ ਗੁਰੂ ਦੇ ਪਿਆਰੇ ਸਾਧ ਸੰਗਤ ਨਾਲ ਮਿਲ ਕੇ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ, ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਹਨ। ਪ੍ਰਭੂ ਚਰਨਾਂ ਵਿੱਚ ਉਹਨਾਂ ਦੀ ਬਿਰਤੀ ਲੀਨ ਹੋ ਜਾਂਦੀ ਹੈ। ਜੀਂਦੇ ਜੀ ਵੀ ਵਿਕਾਰਾਂ ਤੇ ਪਾਪਾਂ ਤੋਂ ਮੁਕਤ, ਅਕਾਲ ਚਲਾਣੇ ਤੋਂ ਬਾਅਦ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਵਾਰ ਛੱਬਵੀਂ, ਪੌੜੀ 4 ਵਿੱਚ ਮਾਨਸ ਜਨਮ ਦੇ ਬਾਰੇ ਚ ਹੋਰ ਵਿਸਥਾਰ ਵਿੱਚ ਪਵਿੱਤਰ ਬਚਨ ਫੁਰਮਾਨ ਕਰਦੇ ਹਨ। ਸਤਿਗੁਰ ਸੱਚ ਦਾ ਤਾਰ ਹੈ, ਮਾਨਸ ਜਨਮ ਅਮੋਲ ਦਿਵਾਇਆ। ਮੂੰਹ, ਅੱਖੀ, ਨੱਕ, ਕੰਨ ਕਰ, ਹੱਥ ਪੈਰ ਦੇ ਚੱਲੇ ਚਲਾਇਆ। ਭਾਉ ਭਗਤ ਉਪਦੇਸ਼ ਕਰ, ਨਾਮ ਦਾਨ ਇਸ਼ਨਾਨ ਦੜਾਇਆ। ਅੰਮ੍ਰਿਤ ਵੇਲੇ ਨਾਵਣ, ਗੁਰਮੁਖ ਜਪ ਗੁਰਮੰਤ ਜਪਾਇਆ। ਰਾਤ ਆਰਤੀ ਸੋਹਿਲਾ, ਮਾਇਆ ਵਿੱਚ ਉਦਾਸ ਰਹਾਇਆ। ਮਿੱਠਾ ਬੋਲਣ ਨਿਮ ਚੱਲਣ, ਹੱਥੋਂ ਦੇ ਨਾ ਆਪ ਗਣਾਇਆ। 4 ਪਦਾਰਥ ਪਿੱਛੇ ਲਾਇਆ, 4 ਪਦਾਰਥ ਪਿੱਛੇ ਲਾਇਆ। ਫੁਰਮਾਨ ਕਰਦੇ ਨੇ, ਸਤਿਗੁਰ ਸੱਚ ਦਾ ਤਾਰ ਹੈ, ਮਾਨਸ ਜਨਮ ਅਮੋਲ ਦਿਵਾਇਆ। ਸਤਿਗੁਰੂ ਜੀ ਸਾਡੇ ਸੱਚੇ ਦਾਤੇ ਹਨ, ਸੱਚੇ ਦਾਨੀ ਹਨ, ਜਿਨ੍ਹਾਂ ਨੇ ਕਿਰਪਾ ਕਰਕੇ ਅਮੋਲਕ ਬੜਾ ਕੀਮਤੀ ਮਾਨਸ ਜਨਮ ਸਾਨੂੰ ਦਵਾਇਆ ਹੈ, ਦਵਾਉਣਾ ਕੀਤਾ ਹੈ। ਮੂੰਹ ਅੱਖੀ ਨੱਕ ਕੰਨ ਕਰ ਹੱਥ ਪੈਰ ਦੇ ਚੱਲੇ ਚਲਾਇਆ, ਮੂੰਹ ਦਿੱਤਾ, ਅੱਖਾਂ ਦਿੱਤੀਆਂ, ਨੱਕ ਦਿੱਤਾ, ਕੰਨ ਦਿੱਤੇ, ਗਿਆਨ ਇੰਦਰੇ ਦਿੱਤੇ ਉਹਨੇ, ਹੱਥ ਪੈਰ ਦਿੱਤੇ, ਕਰਮ ਇੰਦਰੇ ਦਿੱਤੇ, ਜਿਨ੍ਹਾਂ ਦੇ ਚੱਲਣ ਕਰਕੇ, ਜਿਨ੍ਹਾਂ ਅੰਗਾਂ ਕਰਕੇ ਸੰਸਾਰ ਵਿੱਚ ਮਨੁੱਖ ਚੱਲਿਆ ਫਿਰਦਾ ਹੈ, ਭੱਜਿਆ ਦੌੜਿਆ ਫਿਰਦਾ ਹੈ। ਪਾਵਨ ਬਾਣੀ ਚ ਵੀ ਬਚਨ ਆਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ। ਕਿੰਨਾ ਸ਼ੁਕਰ ਕੀਤਾ ਹੈ ਆਪਾਂ ਉਸ ਮਾਲਕ ਦਾ। ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਵੇਖਣ ਵਾਲੀਆਂ ਅੱਖਾਂ ਉਹਨੇ ਨਹੀਂ ਦਿੱਤੀਆਂ, ਉਹਨਾਂ ਨੂੰ ਪੁੱਛੋ ਅੱਖਾਂ ਦੀ ਕੀ ਕੀਮਤ ਹੈ। ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਮੂੰਹ ਵਿੱਚ ਜ਼ਬਾਨ ਤੇ ਲੱਗੀ ਆ ਪਰ ਬੋਲਦੀ ਨਹੀਂ ਹੈ, ਉਹਨਾਂ ਨੂੰ ਪੁੱਛੋ ਜ਼ਬਾਨ ਦੀ ਕੀ ਕੀਮਤ ਹੈ। ਜਿਹੜੀ ਰਸਨਾ ਗੱਲਾਂ ਕਰਦੀ ਹੈ, ਕੀ ਮੁੱਲ ਹੈ ਉਹਦਾ। ਰੱਬ ਨੇ ਕੰਨ ਤੇ ਦਿੱਤੇ, ਪਰੰਤੂ ਕੰਨਾਂ ਵਿੱਚ ਬਹੁਤ ਲੋਕ ਐਸੇ ਦੁਨੀਆਂ ਚ ਮਿਲਣਗੇ ਜਿਨ੍ਹਾਂ ਦੇ ਅੰਦਰ ਸੁਣਨ ਦੀ ਸ਼ਕਤੀ ਨਹੀਂ ਦਿੱਤੀ। ਉਹਨਾਂ ਨੂੰ ਪੁੱਛੋ ਸੁਣਨ ਵਾਲੇ ਕੰਨਾਂ ਦੀ ਕੀ ਕੀਮਤ ਆ। ਐਸੇ ਐਸੇ ਲੋਕ ਸਾਧ ਸੰਗਤ ਮੈਂ ਦੁਨੀਆਂ ਚ ਵੇਖੇ ਨੇ, ਅੱਖਾਂ ਤੋਂ ਸੂਰਮੇ ਹਨ ਜਿਹੜੇ, ਨਹੀਂ ਨਜ਼ਰ ਆਉਂਦਾ। ਉਹ ਕਹਿੰਦੇ ਸਾਡੇ ਕੋਲੋਂ ਸਾਰੀ ਦੀ ਸਾਰੀ ਦੌਲਤ ਲੈ ਲਓ, ਇੱਕ ਅੱਖ ਦੇ ਦਿਓ, ਕਿਤੇ ਦੁਨੀਆਂ ਦੇਖ ਲਈਏ। ਆਪਾਂ ਤੇ ਗੁਰੂ ਪਿਆਰਿਓ ਇੱਕ ਇੱਕ ਅੰਗ ਦਾ ਸ਼ੁਕਰ ਨਹੀਂ ਕਰ ਸਕਦੇ। ਪਰਮੇਸ਼ੁਰ ਨੇ ਜਿਹੜਾ ਇੱਕ ਇੱਕ ਅੰਗ ਸਾਨੂੰ ਦਿੱਤਾ ਨਾ, ਹੱਥ ਪੈਰ, ਉਹਨਾਂ ਦਾ ਹੀ ਸ਼ੁਕਰਾਨਾ ਨਹੀਂ ਆਪਾਂ ਕਰ ਸਕਦੇ। ਉਹਨਾਂ ਲੋਕਾਂ ਨੂੰ ਤੱਕੋ ਜਿਨ੍ਹਾਂ ਦੀਆਂ ਸੁੱਕੀਆਂ ਲੱਤਾਂ ਨੇ ਰਿੜ ਕੇ ਧਰਤੀ ਦੇ ਉੱਤੇ ਚੱਲਦੇ। ਇਹ ਸਾਰੇ ਦੀਆਂ ਸਾਰੀਆਂ ਬਖਸ਼ਿਸ਼ਾਂ ਉਸ ਪਰਮੇਸ਼ੁਰ ਦੀਆਂ ਹਨ। ਪਰ ਕਹਿਣ ਲੱਗੇ ਭਾਉ ਭਗਤ ਉਪਦੇਸ਼ ਕਰ, ਨਾਮ ਦਾਨ ਇਸ਼ਨਾਨ ਦਿਡਾਇਆ। ਪ੍ਰੇਮਾ ਭਗਤੀ ਦਾ ਉਪਦੇਸ਼ ਸਤਿਗੁਰੂ ਨੇ ਦੇ ਕੇ, ਨਾਮ ਦਾਨ ਤੇ ਇਸ਼ਨਾਨ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਪੱਕਾ ਕੀਤਾ ਹੈ, ਦ੍ਰਿੜ ਕਰਾਇਆ ਹੈ ਕਿ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਹੈ, ਨਾਮ ਜਪਣਾ, ਦਾਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੀ ਇਬਾਦਤ ਵਿੱਚ ਜੁੜਨਾ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦੇਣਾ ਕੀਤਾ। ਅੰਮ੍ਰਿਤ ਵੇਲੇ ਨਾਵਣਾ, ਗੁਰਮੁਖ ਜਪ ਗੁਰਮੰਤ ਜਪਾਇਆ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਮੁਖਾਂ ਨੂੰ ਗੁਰਮੰਤਰ ਜਪਣ ਦਾ ਪਾਠ ਜਪਾਇਆ, ਸਿੱਖਿਆ ਦਿੱਤੀ, ਉਪਦੇਸ਼ ਦਿੱਤਾ, ਗੁਰਮੁਖ ਜਪ ਗੁਰਮੰਤ ਜਪਾਇਆ। ਵਾਹਿਗੁਰੂ 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 ਜਪਣਾ। ਦੋ ਗੱਲਾਂ ਆਈਆਂ ਇੱਥੇ ਚੇਤੇ ਰੱਖਣਾ, ਗੁਰਮੁਖ ਜਪ ਗੁਰਮੰਤ ਜਪਾਇਆ। ਜਪ ਦਾ ਅਰਥ ਕੀ ਹੈ? ਜਪਜੀ ਸਾਹਿਬ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਦੀ ਚਰਨ ਪੈ ਕੇ ਜਪ ਦਾ ਪਾਠ ਕਰਨਾ, ਭਾਵ ਜਿਸ ਨੂੰ ਆਪਾਂ ਸਤਿਕਾਰ ਨਾਲ ਜਪਜੀ ਸਾਹਿਬ ਆਖਦੇ ਹਾਂ। ਗੁਰਮੰਤ ਜਪਾਇਆ, ਗੁਰਮੰਤਰ ਦਾ ਜਾਪ ਕਰਨਾ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਰਾਤ ਆਰਤੀ ਸੋਹਿਲਾ, ਮਾਇਆ ਵਿੱਚ ਉਦਾਸ ਰਹਾਇਆ। ਰਾਤ ਨੂੰ ਸੌਣ ਵੇਲੇ ਆਰਤੀ ਸੋਹਲੇ ਦਾ ਪਾਠ ਦੱਸਿਆ, ਜਿਸ ਨੂੰ ਆਪਾਂ ਕੀਰਤਨ ਸੋਹਿਲਾ ਵੀ ਆਖਦੇ ਹਾਂ। ਮਾਇਆ ਵਿੱਚ ਰਹਿ ਕੇ ਉਦਾਸ ਰਹਿਣ ਦੀ ਬਿਰਤੀ ਦੱਸੀ ਹੈ। ਇਹ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵੇਲੇ ਦਾ ਹੈ, ਇਹ ਧਿਆਨ ਰੱਖਣਾ। ਉਸ ਵੇਲੇ ਉਸ ਸਮੇਂ ਦੀ ਇਹ ਮਰਿਆਦਾ ਸੀ। ਇਹ ਅੰਮ੍ਰਿਤ ਵੇਲੇ ਗੁਰਮੰਤਰ ਦਾ ਜਾਪ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ, ਇਹ ਕਰਨਾ। ਅਤੇ ਇੱਕ ਜਗ੍ਹਾ ਤੇ ਭਾਈ ਗੁਰਦਾਸ ਜੀ ਨੇ ਹੋਰ ਬਚਨ ਵੀ ਵਰਤਿਆ, ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ, ਸ਼ਾਮ ਨੂੰ ਸੋਦਰ ਦਾ ਪਾਠ, ਸੌਣ ਲੱਗਿਆਂ ਸੋਹਿਲਾ ਸਾਹਿਬ ਅਰਥਾਤ ਕੀਰਤਨ ਸੋਹਲੇ ਦਾ ਪਾਠ ਕਰਨਾ। ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਫਿਰ ਜਦੋਂ ਖੰਡੇ ਬਾਟੇ ਦੀ ਪੌਲ ਸਾਨੂੰ ਬਖਸ਼ਿਸ਼ ਕਰਕੇ ਖਾਲਸਾ ਸਜਾਇਆ, ਫਿਰ ਗੁਰਮੰਤਰ ਮੂਲ ਮੰਤਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਣਾ, ਪੰਜਾਂ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹਨੀ, ਜਾਪ ਸਾਹਿਬ ਦਾ ਪਾਠ ਕਰਨਾ, ਤਵ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨਕੇ ਵਾਲੇ ਉਹਨਾਂ ਦਾ ਜਾਪ ਕਰਨਾ, ਚੌਪਈ ਸਾਹਿਬ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚੇਤ ਕੀ ਇੱਛਾ, ਅਤੇ ਆਨੰਦ ਸਾਹਿਬ ਸੰਪੂਰਨ ਆਨੰਦ ਸਾਹਿਬ ਦੀ ਬਾਣੀ 40 ਪੌੜੀਆਂ ਦਾ ਪਾਠ। ਜਿਹੜੀਆਂ ਪੰਜ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਉਹ ਹੀ ਅੰਮ੍ਰਿਤ ਤਿਆਰ ਕਰਨ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਪੜ੍ਹੀਆਂ ਸਨ। ਇਹਨਾਂ ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ, ਸ਼ਾਮ ਪਈ ਰਹਿਰਾਜ ਸਾਹਿਬ ਦਾ ਪਾਠ, ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਪਾਵਨ ਬਾਣੀ, ਜਿਸ ਨੂੰ ਆਪਾਂ ਕੀਰਤਨ ਸੋਹਿਲਾ ਵੀ ਆਖਦੇ ਹਾਂ, ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਇਹ ਜਾਪ ਪੰਜ ਸ਼ਬਦਾਂ ਦਾ ਹੈ। ਇਹ ਪਾਠ ਸੋਹਿਲਾ ਸਾਹਿਬ ਦੀ ਬਾਣੀ ਸੌਣ ਲੱਗਿਆਂ ਪੜ੍ਹਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਫਿਰ ਨਾਲ ਨਾਲ ਮਾਇਆ ਵਿੱਚ ਰਹਿ ਕੇ ਭਾਵ ਕਿਰਤ ਵਿਰਤ ਕਰਦਿਆਂ ਹੋਇਆਂ ਆਪਣੀ ਬਿਰਤੀ ਨੂੰ ਪਰਮੇਸ਼ੁਰ ਦੇ ਚਰਨਾਂ ਨਾਲ ਜੋੜ ਕੇ ਰੱਖਣਾ, ਮਾਇਆ 'ਚ ਰਹਿੰਦਿਆਂ ਕਿਰਤ ਵਿਰਤ ਸੰਸਾਰ ਦੇ ਆਹਰ ਪਾਹਰ ਕਰਦਿਆਂ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸ ਰਹਿਣਾ ਹੈ। ਪੰਗਤੀਆਂ ਫਿਰ ਆਪ ਜੀ ਨੇ ਸਰਵਣ ਕਰ ਲੈਣੀਆਂ। ਰਾਤ ਆਰਤੀ ਸੋਹਿਲਾ ਮਾਇਆ ਵਿੱਚ ਉਦਾਸ ਰਹਾਇਆ। ਇਹ ਗੁਰਸਿੱਖ ਪਿਆਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਰਿਆਦਾ ਦ੍ਰਿੜ ਕਰਾਈ ਹੈ। ਹੋਰ ਜੀਵਨ ਕੀ ਹੈ ਗੁਰਸਿੱਖਾਂ ਦਾ, ਜੋ ਸਤਿਗੁਰੂ ਜੀ ਨੇ ਸਾਨੂੰ ਜੀਣ ਵਾਸਤੇ ਪ੍ਰੇਰਨਾ ਦਿੱਤੀ ਹੈ। ਮਿੱਠਾ ਬੋਲਣ ਨੇਮ ਚੱਲਣ ਹੱਥੋਂ ਦੇ ਨਾ ਆਪ ਗਣਾਇਆ। ਮਿੱਠਾ ਬੋਲਣਾ, ਨਿਮਰਤਾ ਵਾਲਾ ਜੀਵਨ ਬਣਾ ਕੇ ਸੰਸਾਰ ਜਗਤ ਵਿੱਚ ਚੱਲਣਾ, ਹੱਥੋਂ ਦੇ ਕੇ ਹੰਕਾਰ ਨਾ ਕਰਨਾ। ਕਿਸੇ ਦੀ ਕੋਈ ਮਦਦ ਕਰ ਦਿੱਤੀ ਹੈ, ਸਹਾਇਤਾ ਕਰ ਦਿੱਤੀ ਹੈ, ਜ਼ਿੰਦਗੀ ਵਿੱਚ ਕਿਸੇ ਦਾ ਭਲਾ ਕੀਤਾ, ਜੀਵਨ ਵਿੱਚ ਅਗਰ ਤੂੰ ਕਿਸੇ ਦੇ ਕੰਮ ਆਇਆ, ਇਹ ਹੰਕਾਰ ਨਹੀਂ ਕਰਨਾ। ਇਤਿਹਾਦਿਕ ਸਿੱਖੀ ਦੇ ਅਸੂਲ ਜਿਹੜੇ ਮੂਲ ਨੇ, ਬੇਸਿਕ ਅਸੂਲ ਨੇ, ਇਹ ਦ੍ਰਿੜ ਕਰਾਏ ਹਨ ਸਤਿਗੁਰੂ ਪਾਤਸ਼ਾਹ ਜੀ ਨੇ। ਅਤੇ ਜੇ ਇਹ ਆ ਜਾਣ ਸਾਰੇ ਦੇ ਸਾਰੇ ਅਸੂਲ ਸਾਡੇ ਕੋਲ, ਇਹ ਜੀਵਨ ਵਿੱਚ ਮਰਿਆਦਾ ਅਸੀਂ ਢਾਲ ਲਈਏ ਅਤੇ ਕਮਾ ਲਈਏ, ਤਾਂ ਕੀ ਮਿਲੇਗਾ ਫਿਰ? ਚਾਰ ਪਦਾਰਥ ਪਿੱਛੇ ਲਾਇਆ। ਅਖੀਰਲੀ ਪੰਕਤੀ ਵਿੱਚ ਜਾ ਕੇ ਕਹਿੰਦੇ ਚਾਰੇ ਦੇ ਚਾਰੇ ਪਦਾਰਥ ਤੇਰੇ ਪਿੱਛੇ ਪਿੱਛੇ ਤੁਰੇ ਫਿਰਨਗੇ। ਫਿਰ ਧਰਮ, ਅਰਥ, ਕਾਮ, ਮੋਖ, ਇਹ ਚਾਰ ਪਦਾਰਥ ਹਨ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਧਰਮ, ਧਰਮੀ ਬਣਨਾ, ਸਹੀ ਅਰਥਾਂ 'ਚ ਆਪਣੇ ਫਰਜ਼ਾਂ ਦੀ ਪਹਿਚਾਣ ਕਰਕੇ ਇਸ ਸੁਰਤ ਬਿਰਤੀ ਨੂੰ ਪਰਮੇਸ਼ਰ ਵਿੱਚ ਲੀਨ ਕਰਨਾ, ਧਰਮ, ਇਸ ਨੂੰ ਵੀ ਚਾਰ ਪਦਾਰਥਾਂ ਵਿੱਚ ਲਿਖਿਆ ਹੈ। ਦੂਸਰਾ ਹੈ ਅਰਥ। ਅਰਥ ਦਾ ਮਤਲਬ ਹੈ ਧਨ, ਦੌਲਤ, ਮਾਇਆ ਆਦਿਕ। ਇਹ ਸਾਰੀ ਧਨ ਦੌਲਤ ਵੀ ਤੇਰੇ ਮਗਰ ਮਗਰ ਤੁਰੀ ਫਿਰੇਗੀ। ਤੀਸਰਾ ਪਦਾਰਥ ਹੈ ਕਾਮ। ਇੱਥੇ ਕਾਮ ਉਹ ਵਿਕਾਰਾਂ ਵਾਲਾ ਕਾਮ ਨਹੀਂ ਹੈ, ਇੱਥੇ ਕਾਮ ਦਾ ਅਰਥ ਹੈ ਕਾਮਨਾ, ਹਰ ਤਰ੍ਹਾਂ ਦੀ ਇੱਛਾ ਪੂਰੀ ਹੋ ਜਾਣੀ। ਚੌਥਾ ਪਦਾਰਥ ਹੈ ਮੋਖ, ਅਰਥਾਤ ਮੋਕਸ਼ ਪਦਵੀ, ਮੁਕਤੀ ਦਾ ਦਰਜਾ ਪ੍ਰਾਪਤ ਕਰ ਲੈਣਾ। ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਪਿੱਛੇ ਲਾਇਆ, ਗੁਰੂ ਦੇ ਆਸ਼ੇ ਤੇ ਅਗਰ ਆਪਾਂ ਚੱਲਣ ਲੱਗ ਪਈਏ, ਇਹ ਚਾਰੇ ਦੇ ਚਾਰੇ ਪਦਾਰਥ ਫਿਰ ਗੁਰਮੁਖਾਂ ਤੇ ਗੁਰਸਿੱਖਾਂ ਦੇ ਸਤਿਗੁਰੂ ਜੀ ਪਿੱਛੇ ਲਾ ਦਿੰਦੇ ਕਿ ਕਿਸੇ ਚੀਜ਼ ਦੀ ਤੈਨੂੰ ਤੋਟ ਨਹੀਂ। ਦੁਨੀਆ ਚਾਰ ਪਦਾਰਥਾਂ ਦੇ ਮਗਰ ਮਗਰ ਭੱਜੀ ਫਿਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਆਖੇ ਲੱਗ ਚਾਰ ਪਦਾਰਥ ਤੇਰੇ ਮਗਰ ਮਗਰ ਤੁਰੇ ਫਿਰਨਗੇ।